हे हरि जी साड़ी जना सेवका नी आस कृपा करके पूरी कर दे
हर दर्शन सात शरीर
हे हरि जी अपने दर्शन दे जिस करके साड़े शरीर विच शांति आ जावे जेड़े विकार पाप साड़े शरीर नूं फाड़ रहे हन ये सारे मिट जाण शरीर बुद्धि देह दे अंदर भी बुद्धि अंदर भी शांति आ जावे मन अंदर भी शांति ते शरीर भी निर्मल ते उज्जल पवित्र हो जावे शरीरक तौर से खोड़ा खिंजड़ा विकार भोगने मन करके संकल्प विकल्प से फुरने से त्रिशा सब मिट जाण कृपा करो सच्चे पातशाह साड़ी ये आशा है दर्शना दी ये कृपा करके पूरी कर दे मन शांति आ जावे छक्का एक पढ़ना छक्का पहला नहीं पढ़ना जाए छड़ नहीं देना कि अखर ऐने उचारे ने बिल्कुल नहीं जिन्हें तो करे जे किसे रजाए शुद्ध जब तक शुद्ध नहीं पढ़ते तद तक आशा की वार संपूर्ण नहीं होंगी आशा की वार संपूर्ण ताए जब शुद्ध पढ़ा कई शब्दों के मगरों आता है सौरहाओ दूजा जो बचन हर सतगुरु सच्चे पातशाह जी दे हर कीर्त साध संगत है सिर करम के करम कौ नानक तिस भयो प्राप्त जिस पुरब लिखे का लैण तेरे सेवक यो रंग माता पायो कृपाल दीन दुख पंजन हर हर कीर्तन यो मन राता रहाओ दूजा इतने जाके शब्द पूरा होना एवं पूरा नहीं होना फिर वो रहाओ दूजा नहीं तो रह जाएगा अगला श्री मुखवाक अगो आरंभ होना वह फिर कदों पढ़िया जाएगा जरा शुद्ध या शुद्ध कीचे ए वार की समाप्ति तो मगरों पढ़ना जरूर पढ़िया तो बिना वह वार समाप्त नहीं इस तरह शक्का एक जरूर पढ़ना शक्का पहला नहीं पढ़ना ये तक दूजा तीजा चौथा वे पढ़ा ना इन पहला यह शक्का एक देवगंधारी लिखा हुआ छके दो छके तीन छके दूजा छके तीजा नहीं छक्का दूजा तीजा होना सी फिर कक्के कन्ना होना चाहिए सी वो कक्के ला इस वास्ते छके दो छके तीन छक्का एक जे छक्का नाम छियां दा हुंदा है ये छे शब्द सतगुरु सच्चे पातशाह ने इत्थे उचारे हन धन गुरु रामदास जी ने कल ते अज पढ़ के पंजवें पातशाह अगे शब्द आरंभ होणगे ये प्यार प्रेम श्रद्धा ते भावना ते भाव भगती साडे हिरदे च दृढ़ ते प्रपट करन वास्ते वड्डे वड्डे वजीर अमीर पातशाह दा भरोसा साडे हिरदे च चकण वास्ते सच्चा भरोसा नाम दा दृढ़ कराउण वास्ते ये पवित्र उपदेश बख्श के महाराज साहब ने सानू निहाल कीता है मिल मिल सखी गुण कहो मेरे पाल के ले सतगुर की मत जन नानक की हर आस पुजावा हर दर्शन सात शरीर छक्का एक वाहिगुरु जी का खालसा वाहिगुरु जी की फतेह
हार अगम आगाध ऊच आपार जो तुद सेवा तिन पाव दुख नाहि गुर प्रसाद नानक गुण गाहि जो दिशा सो तेरा रूप गुण निदान गोविंद अनूप सिमर 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 जन सो नानक कर्म प्राप्त हो जिंद पिया तिसका बलिहार तिसका संग तरह संसार कौ नानक प्रभ लोचा पूर संत जना की बांछा तूर कौ नानक प्रभ लोचा पूर संत जना की बांछा तूर
वाहिगुरु जी का खालसा वाहिगुरु जी की फतेह सतगुरु गरीब नवाज पतत पावन भगत वत्सल कृपा दे खजाने सतगुरां दी साजी नवाजी होई गुरु रूप खालसा सात संगत जी हो सतगुरु जी की कृपा दा सदका अमृत वेले तो सजे हुए पवित्र सुंदर दीवान दे विच श्री मुखवाक सरवण करन तो बाद वाहिगुरु मंत्र दा सिमरन जो चौं युगां दा जाप सी उसका बीज रूप आरंभ रूप मुढ़ रूप सतगुरु सच्चे पातशाह जी ने जो कृपा करके फरमाया है सतयुग के वास्ते वास्ते मंत्र मिलिया सी रेते दे विच हर हर द्वापर विच गोविंद गोविंद कलयुग दे विच राम राम इन्हां चौं अखरां दा मुढ़ लैके ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਸਭ ਤੋਂ ਸ਼੍ਰੋਮਣੀ ਮੰਤਰ ਇਹ ਕਿਰਪਾ ਕਰਕੇ ਫਰਮਾਇਆ ਹੈ। ਵੇਦਾਂ ਵਿੱਚ ਕਿਤਾਬਾਂ ਵਿੱਚ ਇਹ ਮੰਤਰ ਕਿਧਰੇ ਨਹੀਂ ਆਇਆ। ਤਾਹੀਏ ਭਾਈ ਗੁਰਦਾਸ ਸਾਹਿਬ ਜੀ ਨੇ ਫਰਮਾਇਆ ਵੇਦ ਕਿਤੇਬ ਅਗੋਚਰਾ ਵਾਹਿਗੁਰੂ ਪੁਰ ਸ਼ਬਦ ਸੁਣਾਇਆ। ਵੇਦਾਂ ਵਿੱਚ ਵੀ ਵੇਦਾਂ ਵਾਲਿਆਂ ਦੇ ਵੀ ਉਸ ਤੱਕ ਪਹੁੰਚ ਨਹੀਂ ਸੀ, ਕਿਤਾਬਾਂ ਵਾਲੇ ਵੀ ਵਿਚਾਰੇ 14 ਤਬਕਾਂ ਤੱਕ ਹੀ ਰਹਿ ਗਏ। ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋ ਫਰਮਾਉਂਦੇ ਹਨ ਪਾਤਾਲਾਂ ਪਾਤਾਲ ਲੱਖ ਆਗਾ ਤਾਂ ਆਗਾ ਓੜ ਓੜ ਕਪਾਲ ਥੱਕੇ ਵੇਦ ਕਹਿਣ ਇੱਕ ਵਾਰ। ਉਸ ਚੋਜੀ ਪ੍ਰੀਤਮ ਨੇ ਕਿਰਪਾ ਕੀਤੀ, ਜਾਂ ਇਉਂ ਕਹਿ ਦਈਏ ਕਿ ਇੱਕ ਰੁਪਈਏ ਦੀਆਂ ਜਿਵੇਂ ਚਾਰ ਚੁਆਨੀਆਂ ਹੁੰਦੀਆਂ ਹਨ, ਉਹ ਚੌਂ ਹਿੱਸੀ ਬਣ ਦਈਏ ਤਾਂ ਉਹ ਚੌਥਾ ਚੌਥਾ ਹਿੱਸਾ ਕੇਵਲ ਤਾਕਤ ਰਹਿ ਜਾਂਦੀ ਹੈ। ਪਰ ਉਹ ਚਾਰੇ ਚੁਆਨੀਆਂ ਨੂੰ ਜੇ ਇਕੱਠਾ ਕਰ ਦਈਏ ਤਾਂ ਪੂਰਾ ਇੱਕ ਰੁਪਈਆ ਬਣ ਜਾਂਦਾ ਹੈ। ਇਹ ਮੰਤਰ ਚੌਂ ਹਿੱਸੀ ਵੰਡਿਆ ਹੋਇਆ ਸੀ, ਮੁਕੰਮਲ ਮੰਤਰ ਨਹੀਂ ਸੀ। ਸਤਿਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਇਹਨਾਂ ਚੌਹਾਂ ਤਾਕਤਾਂ ਨੂੰ ਇਕੱਠੀਆਂ ਕਰਕੇ ਪੂਰਨ ਗੁਰਮੰਤਰ ਕਿਰਪਾ ਕਰਕੇ ਬਣਾ ਦਿੱਤਾ ਹੈ। ਸੋ ਤਾਹੀਏ ਇਹ ਮੰਤਰ ਸਭ ਤੋਂ ਸ਼੍ਰੋਮਣੀ ਹੈ ਅਤੇ ਸਰਬ ਦੀ ਕਲਿਆਣ ਕਰਨ ਹਾਰ ਹੈ। ਸੋ ਵਾਹਿਗੁਰੂ ਮੰਤਰ ਦੇ ਅਰਥ ਕਰਨ ਲੱਗੇ ਭਾਈ ਜੀਵਾ ਸਿੰਘ ਜੀ ਪੰਡਿਤ ਇੱਕ ਹੋਏ ਨੇ, ਉਹਨਾਂ ਨੇ 500 ਅਰਥ ਵਾਹਿਗੁਰੂ ਮੰਤਰ ਦਾ ਕੀਤਾ ਹੈ। ਉਹ ਪੁਸਤਕ ਛਪੀ ਹੋਈ ਵੀ ਹੈ। ਜਿਵੇਂ ਵਾਹਿਗੁਰੂ ਬੇਅੰਤ ਹੈ, ਵਾਹਿਗੁਰੂ ਮੰਤਰ ਵੀ ਬੇਅੰਤ ਹੈ, ਇਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸੁੱਤੇ ਸਿੱਧ ਜੇ ਸਵਾਇਕ ਅਰਥ ਕਰ ਲਈਏ ਸਮਝ ਵਾਸਤੇ, ਵਾਹ ਨਾਮ ਅਚਰਜ ਦਾ ਹੁੰਦਾ ਹੈ। ਅਚਰਜ ਅਤਪੁੱਤ ਅਤਿਅੰਤ ਅਤਪੁੱਤ, ਭਾਈ ਗੁਰਦਾਸ ਸਾਹਿਬ ਜੀ ਨੇ ਇਹ ਅੱਖਰ ਵਰਤੇ ਹਨ। ਵਾਹ ਨਾਮ ਅਚਰਜ ਕੋ ਹੋਈ, ਅਚਰਜ ਤੇ ਪਰ ਉਗਤ ਨਾ ਕੋਈ। ਵਾਹ ਅਚਰਜ ਨੂੰ ਕਹੀਦਾ ਹੈ, ਵਾਹ ਭਾਈ ਵਾਹ, ਬੜਾ ਹੀ ਆਨੰਦ ਆਇਆ, ਬਹੁਤ ਹੀ ਪ੍ਰਸੰਨਤਾ ਹੋਈ ਹੈ। ਵਾਹ ਜਦੋਂ ਗੁਰਸਿੱਖ ਦੇ ਜੀਵ ਦੀ ਬਿਰਤੀ ਬਿਸਮਾਤ ਰੂਪ ਵਿੱਚ ਪਹੁੰਚਦੀ ਹੈ ਜਾਂ ਸਮਝ ਤੋਂ ਅਗੋਚਰੀ ਹੁੰਦੀ ਹੈ, ਉਸ ਮੌਕੇ 'ਤੇ ਉਹਦੇ ਮੂੰਹੋਂ ਵਾਹ ਨਿਕਲਦਾ ਹੈ। ਇਹ ਸਮਾਗਮ ਹੋਇਆ, ਇਸ ਦਾ ਕੈਸਾ ਆਨੰਦ ਸੀ, ਵਾਹ ਭਾਈ ਵਾਹ ਕਹਿਣ ਤੋਂ ਪਰੇ ਹੈ। ਉਹੀ ਜਾਣਦੇ ਨੇ ਜਿਨ੍ਹਾਂ ਨੇ ਉਸ ਆਨੰਦ ਨੂੰ ਮਾਣਿਆ ਹੈ। ਸੋ ਵਾਹ ਅਚਰਜ ਦਾ ਨਾਮ ਹੈ। ਵਾਹ ਅੱਖਰ ਉੱਥੇ ਵਰਤੀਦਾ ਹੈ ਜਿੱਥੇ ਕਥਨ ਕਹਿਣ ਤੋਂ ਸੋਝੀ ਨਾਹੀ, ਜੋ ਪੇਖਾ ਤਿਸ ਬਾਣੇ ਆਵੇ, ਜਿੱਥੇ ਸ਼ਕਤੀ ਦ੍ਰਿਸ਼ਟੀ ਸਮਾਪਤ ਹੋ ਜਾਂਦੀ ਹੈ, ਜਿੱਥੇ ਵਿਦਿਆ ਸਮਾਪਤ ਹੋ ਜਾਂਦੀ ਹੈ, ਜਿੱਥੇ ਅੱਖਰਾਂ ਦੁਆਰਾ ਕਿਸੇ ਚੀਜ਼ ਦਾ ਵਰਣਨ ਕਰਨਾ ਸਮਾਪਤ ਹੋ ਜਾਂਦਾ ਹੈ, ਜਿੱਥੇ ਬੁੱਧੀ ਕੰਮ ਨਹੀਂ ਕਰਦੀ, ਜਿੱਥੇ ਮਨ ਵੀ ਬਿਸਮਾਰ ਹੋ ਜਾਂਦਾ ਹੈ, ਉਹਨੂੰ ਵਾਹ ਚਾਹੀਦਾ ਹੈ। ਜਿੱਥੇ ਬੁੱਧ ਨਹੀਂ ਪਹੁੰਚਦੀ, ਜਿੱਥੇ ਮਨ ਨਹੀਂ ਪਹੁੰਚਦਾ, ਜਿੱਥੇ ਬਿਰਤੀ ਨਹੀਂ ਪਹੁੰਚਦੀ, ਜਿੱਥੇ ਵਿਦਿਆ ਨਹੀਂ ਪਹੁੰਚਦੀ, ਜਿੱਥੇ ਕੋਈ ਸਾਇੰਸ ਨਹੀਂ ਪਹੁੰਚਦੀ, ਉਸ ਨੂੰ ਵਾਹ ਕਹਿ ਦਿੰਦਾ ਹੈ। ਸੋ ਉਹ ਪਰਮੇਸ਼ਰ ਵਾਹ ਹੈ, ਜਿਸ ਦਾ ਕੋਈ ਅੰਤ ਨਹੀਂ ਪਾ ਸਕਦਾ, ਸਿਰਾ ਨਹੀਂ ਪਾ ਸਕਦਾ। ਸੋ ਜਿਸ ਦੀ ਸਮਝ ਕਿਸੇ ਨੂੰ ਕੇਵਲ ਅਨਭਵੀ ਹੋ ਸਕਦੀ ਹੈ, ਹੋਰ ਨਹੀਂ ਕੋਈ ਜਾਣ ਸਕਦਾ। ਇਸ ਵਾਸਤੇ ਉਸ ਵਾਹਿਗੁਰੂ ਨੂੰ ਵਾਹ ਕਿਹਾ ਹੈ ਪਹਿਲਾਂ, ਕਿ ਉਹ ਅਸਚਰਜ ਹੈ, ਅਸਚਰਜ ਤੋਂ ਵੀ ਅਸਚਰਜ ਹੈ। ਗੋ ਨਾਮ ਹਨੇਰੇ ਦਾ ਹੁੰਦਾ ਹੈ, ਰੂਹ ਨਾਮ ਪ੍ਰਕਾਸ਼ ਦਾ ਹੁੰਦਾ ਹੈ। ਜਿਹੜਾ ਹਨੇਰੇ ਦੇ ਵਿੱਚ ਪ੍ਰਕਾਸ਼ ਕਰੇ, ਗੋ ਨਾਮ ਅਗਿਆਨ ਅਨਿਤ ਰੂਪ ਪ੍ਰਕਾਸ਼ ਕੀ ਆਜਮ ਚਿੱਤ, ਜੋ ਹਨੇਰੇ ਦੇ ਵਿੱਚ ਪ੍ਰਕਾਸ਼ ਕਰਨ ਵਾਲਾ ਇਹ ਅਸਚਰਜ ਸਰੂਪ ਹੈ, ਉਹਨੂੰ ਵਾਹ ਚਾਹੀਦਾ। ਅਗਿਆਨ ਦਾ ਹਨੇਰਾ ਮੇਟ ਕੇ ਪਰਮ ਦਾ ਹਨੇਰਾ ਦੂਰ ਕਰਕੇ ਜੋ ਗਿਆਨ ਦਾ ਪ੍ਰਕਾਸ਼ ਕਰ ਦੇਵੇ, ਸਾਰਿਆਂ ਥਾਵਾਂ 'ਤੇ ਪਰਮੇਸ਼ਰ ਦਾ ਸਰੂਪ ਵਿਖਾ ਦੇਵੇ, ਉਹਨੂੰ ਗੁਰੂ ਕਹੀਦਾ। ਗੁਰੂ ਗਿਰ ਅੱਖਰ ਗਿਰ ਧਾਤੂ ਤੋਂ ਬਣਿਆ ਹੈ। ਗਿਰ ਨਾਮ ਪਹਾੜ ਦਾ ਹੈ, ਪਹਾੜ ਅਚਲ ਹੁੰਦਾ ਹੈ, ਪਹਾੜ ਉੱਡਦਾ ਨਹੀਂ, ਤੁਰਦਾ ਨਹੀਂ, ਫਿਰਦਾ ਨਹੀਂ, ਇੱਕ ਥਾਂ 'ਤੇ ਅਚਲ ਰਹਿੰਦਾ ਹੈ। ਸੰਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨਿਰਣਾ ਕੀਤਾ ਹੈ, ਅਚਲ ਮੂਰਤ ਅਨਭਵ ਪ੍ਰਕਾਸ਼ ਅੰਮ੍ਰਿਤ ਸੋਚ ਕਿਹਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਿਰਣਾ ਗਿਰ ਅੱਖਰ ਦਾ ਕੀਤਾ ਹੈ। ਸੋ ਗਿਰ ਨਾਮ ਅਚਲ ਦਾ ਹੈ, ਜਿਹੜਾ ਪਰਮੇਸ਼ਰ ਕਦੇ ਹਿੱਲਣ ਵਾਲਾ ਨਹੀਂ, ਕਦੇ ਜੰਮਣ ਮਰਨ ਵਾਲਾ ਨਹੀਂ, ਕਦੇ ਆਉਣ ਜਾਣ ਵਾਲਾ ਨਹੀਂ, ਸੋ ਵਧਣ ਘਟਣ ਵਾਲਾ ਨਹੀਂ, ਨਾ ਉਹ ਬੁੱਢਾ, ਨਾ ਉਹ ਬਾਲਾ, ਨਾ ਇਹ ਸਰੂਖ ਨਹੀਂ ਜੰਮ ਜਾਂਦਾ, ਨਾ ਉਸਦੀ ਬਾਲਕ ਅਵਸਥਾ ਹੁੰਦੀ ਹੈ, ਨਾ ਕਦੇ ਉਹ ਦਰਦ ਹੁੰਦਾ ਹੈ। ਉਹ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਕਾਰ, ਇਹ ਫਿਰ ਜਿਹੜਾ ਅਚਲ ਹੈ, ਹਿੱਲਣ ਤੋਂ ਰਹਿਤ ਹੈ, ਜਿਸ ਨੂੰ ਗਹਿਰ ਗੰਭੀਰ ਵੀ ਕਿਹਾ ਹੈ, ਸੋ ਉਹ ਐਸਾ ਪਰਮੇਸ਼ਰ ਜੋ ਹੈ ਉਹਨੂੰ ਗੁਰੂ ਕਿਹਾ ਹੈ। ਗਿਰ ਨਾਮ ਬਾਣੀ ਦਾ ਹੈ, ਬਾਣੀ ਰੂਪ ਹੋ ਕਰਕੇ ਸਭ ਸੰਸਾਰ ਦੀ ਉਤਪਤੀ ਕਰਦਾ ਹੈ ਅਤੇ ਬਾਣੀ ਰੂਪ ਹੀ ਹੋ ਕਰਕੇ ਸਭ ਸੰਸਾਰ ਦੀ ਪਰਲੋ ਕਰਦਾ ਹੈ। ਜਬ ਉਦਕਰਸ਼ ਕਰਾ ਕਰਤਾਰਾ ਪਰ ਗਿਆ ਧੰਤ ਸਭ ਦੇ ਅਪਾਰਾ, ਇੱਕੋ ਵਾਕ جب اپنی رتنا تو ایک انکار نے اونکار روپ ہو کر کے پہلا جب شبد اچارن کیا، ایک نے ایک انکار ہو کے جب اونکار شبد اچارن کیا، تو ساری سرشٹی کی رچنا ہوئی ہے. اونکار اتپاتی کیا جن سب راتی، اونکار برہما اتپت، اونکار کیا جن چت. تو جب وہ پرمیشر اپنا سنکلپ کرتا ہے تو اکرکھن شکتی ورتتا ہے، اس موقع سے ساری جن سمگری ہے جن سارے کھنڈ برہمنڈ ہیں انہوں نے سارے پرلو کر کے اپنے وچ ہی اپیش کر لینا ملا لینا ہے. جب آکرش کرت ہو کب ہوں تم میں ملت دے سر تب ہوں. تو گر بانی دا نام ہے جو بانی روپ ہو کر کے سارے بخشاں کرنے والا ہے، سارے سے میر کرنے والا ہے. تو گر نام نگل دا ہے جہاں اوگنا پاپا وکار آسری سمپدا ساری نگل جاوے کھا جاوے میر دے وہ نام گرو ہے. اس پرکار تو گرو اکھر دے ارتھ گرم پیارے سیانے نے کیتے ہیں، جو اچرج روپ ہے، وسماد روپ ہے، ادبت روپ ہے، کتن تو کہن تو سن تو ویکھن تو جو پکن تو پہنچن تو جو پرے ہے اگم ہے. تو پھر اگیان کا نیرا میچ کے گیان کا پرکاش کرنے والا ہے، گرو چیتن روپ ہے، گرو وڈا ہے، گرو پوجنیک ہے. تو وہ نام واحگرو ہے. یہ واحگرو منتر دے ارتھ بھائی سنتوش سنگھ صاحب جی نے، بھائی نند لال جی نے، اسی طرح بھائی منی سنگھ صاحب جی نے، گرو پیارے اچ کوٹی کے جڑے گرو گھر کے سیوادار ہوئے انہوں نے یہ ارتھ کیتے ہیں. تو واہ جو سارے کا پریرک ہے، جو پریرک ہے پرمیشور واحگرو، اس سے ہوئے تو نہ ہی برا، برا کہو کہ نہ کش کرا، تو اس پرمیشور تو کدی برا ہویا ہی نہیں. یہ پرمیشور تو پورے ہے تو جا کچھ کرنے والا کوئی ہے ہی نہیں، وہ پرمیشور ہی سب کچھ کرنے والا ہے. جرا مرا صاف صرف صاف سب ہرکا وقت ہے، کوئی لاگ نہ سکا دن ہرکا لایا. تو وہ جو سارے کا پریرک ہے، سارے دلوں میں بیٹھا ہوا سب پریر رہا ہے، جو سبھاؤ سارے اندر سر رہے ہیں اس کی ستا کے نال ہی سر رہے ہیں. تو جو سارے کا پریرک ہے پھر سارے ستا سفرتی دن والا بھی ہے. ساری اکھان اس کی پائی ہوئی شکتی کر کے ابھی ویچ سکتے ہیں، زبان اس کی شکتی کر کے بول سکتے ہیں، کنا شکتی کر کے سن سکتے ہیں، ہاتھوں اس کی ستا کر کے ابھی کام کر سکتے ہیں، پیروں اس کی ستا کر کے تر سکتے ہیں. نہیں تو جب اپنی جوت کھینچیا تو سوامی صاحب کوئی کرو دکھا وکھانا، جب پرمیشور اپنی جوت کھینچ لینا ہے چنگی پہلی زبان بھی ہوں ہے، منہ بھی ہوں ہے. ہوں جا دو چار منٹ پہلے بول رہا سی، ہوں بولنے تو چپ ہو گیا. بابا بولتے کہ کہاں گئے، دیہی کے سنگ رہتے، سرت مائیں جو نرتے کرتے، کتھا وارتا کہتے. بابا بولتے تے کہاں گئے. جدو رامانند جی نے چڑھائی کی سی، بھگت کبیر جی اس موقع سے کول بیٹھے سن، اس موقع وراغ میں آ کے یہ شبد اچاریا سی، ہے بابا رام رامانند جی تھی بڑے سونے بچن بلاس کرنے ہوں سی، سرتیاں دے ویداں دے شاستر دے بڑے نرنے کر کر کے دستے ہوں سی اینا اینا سماں، اور ہوں تھی کدھر چلے گئے، ہوں تھی بولتے کیوں نہیں، کارن ہوا. تو اس کی ستا تو بنا کوئی بھی کارج نہیں ہو رہا. تو وہ جا ستا سفرتی دے کے سارا اندر پریرک بن کے سارا تو کریا کروا رہا ہے، وہ نام ہے واہ پریرک سارا کا نیمتا جس نے کہا ہے. اس پرکار تو وہ جو سارا کا پریرک، سارے ستا سفرتی دن والا، سارے اپنی شکتی کے نام سارے وہار چلا والا، اگیان دے نیرے نوں میٹ کے گیان دا پرکاش کرن والا، سب تو شرومنی تے پوجنیک، سارے دے سبکار یوگ، اوہدا نام واحگرو ہے. اے اکال پرکھ برہم دا نرنا کیتا ہے واحگرو منتر دے وچ. تو ایک واری واحگرو کہن تو اے جنے سارے ارتھ کیتے ہن، سارے دا سدھانت ایک واری وچ آ جاندا ہے، تے پرمیشور دا سارا نرنا ایک واری واحگرو کہن تو ہو جاندا ہے. تو اس پرکار ایسا وڈا جہاں شرومنی منتر ہے، جہاں پچھلے یوگوں میں کسی کو نہیں سی ملیا، جہاں ویداں کتاباں بھی نہیں سی. وہ دھن گرو سچے پاتشاہ جی نے گرو نانک ہر نام دڑھایا، پنن کرن سمرتھ پرب سدا سمانا متر تو دکھ سوایا لب. سدا واسطے جی ایسے منتروں اسی یاد کریں گے تو سارے پرکار کا دکھ نگرت ہو جائے گا، اور ایسے منتر دے ابھیاس کرن تو اگیان کا نیرا مٹ کے گیان کا پرکاش ہو کے پھر پھر سارا پرمیشور کی ضرورت پڑے گی کہ وہی سارا پریرک ہے وہی پتا سرکی دن والا ہے وہی سارے ہردیا بیٹھا ہے وہی سارے پاسوں سارے کارج کروا رہا ہے کہ وہی کوئی ہے اس کو بنا کوئی کچھ ہے ہی نہیں جب یہ اوستھا آ جائے گی پھر تائیے سدگرو ارجن صاحب سچے پاتشاہ جی کے یہ فرمائے ہوئے بجن سفلے نتی سفلے ہیں کہ سانو بھی یہاں کی پوری سمجھ پی جائے گی کہ تد بن دوجا نہ ہی سو یہ واحگرو تیرے تو بنا اوستھان سے ہو کوئی دوجا ہے ہی نہیں تو جی ہوئی ہوے تیرے مقابلے سے تو پھر اس کو کہہ دئیے پر تیرے تو بنا اور کوئی دنیا میں ہے ہی نہیں سب گوبند ہے سب گوبند ہے گوبند بن نہیں کوئی نٹوا پیخ دکھاوا بہت بد جیسا ہے وہ تیسا رے نٹ ہوں نٹ وہ انیک پرکار دے دیش لباس بنا بنا کے وکھاؤں ہے کدے وہ راجا بن جاتا ہے کدے وہ وزیر بن جاتا ہے کدے وہ پرجا بن جاتا ہے کدے وہ حاکم بن کے دن دین لگ جاتا ہے کدے وہ مجرم بن کے قیدی بن جاتا ہے ہوں وہ آپ کی ہے انیک پرکار دے دیش کے لباس بنا بنا کے وکھاؤں ہے اسی طرح پرمیشور ہے وہ اپنا آپ روپ ہی پر وہ نٹ بھی نیائی کئی باری دیش انیک پرکار دے وکھاؤں ہے تو گاہے صوفی گاہے کلندر کدے تو صوفی بن لینا کدے کلندر بن لینا کدے ہور کوئی روپ دھار لینا ہے پر سن پرمیشور کے پیارے سارے اس پرمیشور کی جوت میں کیول دیکھتے ہیں وہ بھگت نام دیو جی ورگے کہتے ہیں پرمیشور ہوں تو کتا بن کے میرے کو آ گیا ہے میں پرشادے کھانے سے چوپڑ کے تو سکے ہی لے چلے رکھے ہی لے چلے میں چوپڑ کے چک لیا کدے دینت کا روپ دھار کے آن تو کہتے ہوں دینت کا روپ دھار آئے ہو مینو پرما لگے ہو میں نہیں پرمنا کدے کلندر کا روپ دھار کے بھگوان کہتے آ گیا میرے پاس آؤ کلندر کیس وا کر ابدالی کیس وا ابدالیاں والا کیس دھار کے میرے کو آئے ہو جن آکاش کھلا سرکینا کوسا سب پیالا جمر کوش کرتے پہ ہم تیرا یہ بد بنے گوپالا ہوں کلندر کا روپ دھار کے آ گئے ہو تھی اپنا باہر کا لباس جن مرضی تھی وٹائی جاؤ پر مینو تھی وہ دیرگ درشٹی دب درشٹی دے دیتی ہے جس دوارا میں سارے تمہیں دیکھ رہا ہے میرا باہرلے آکار کوئی تلک نہیں اندر جو توں بیٹھا ہے نا میں تینوں ویکھن والا ہاں میں باہرلی چمڑی نو ویکھن والا نہیں تو اس پرکار خالسا جی ایک بچہ سی اس نے اپنے پتا نو کیا پتا جی کتنے چلے ہو کہ شہر نو چلے ہیں بھائی تو کہنے لگے چنگا میرے واسطے کوئی کھان چیز لایا ہو کھان واسطے کوئی چیز کہنے چنگا ضرور لے کے آواں گے پتا سیاح سی وہ حلوائی کی دکان سے گیا ویکیا ہے کھنڈ کے کھڑونے بنائے ہوئے نے انیک طرح نے تو ایک چڑی بنائی ہوئی ہے ایک گلاس بنایا ہوا ہے ایک کبوتر بنایا ہوا ہے اس طرح انیک پرکار کے پنچھی بنائے ہوئے ہیں کئی برتن بنائے ہوئے ہیں ہے سارے وہ کھنڈ دے وہ پتا سیاح نے خرید لے کے ٹھیک ہے کھان والی چیزیں نے جب گھر لے کے آیا بچے نے بڑے لاڑ کے نال مل کے کیا پتا جی کی لے کے آئے ہو کہ تیرے کھان واسطے بڑی چیزاں لے کے آئے ہیں مجھے چھتی دیو جب کھول کے وکھائیاں کہنے لگے تو گلاس ہے پانی پینے والا میں تو کھان والی چیز منگی سی کہ کھا کے تو ویخ جب منہ لایا تو کھنڈ سی وہ ساری کھا گیا پھر یہ تو چڑی ہے اڈن والی کہتے نہیں کھا کے ویخ جب منہ لایا تو سی ساری وہ کھنڈ ہی کھنڈ کیول باہر بناوٹ ہوئی نے ایک طرح پنچیاں سے ٹال ٹال کے بنائی ہوئی سن اسی طرح گرمکھ جا رہے ہو پتا ہن سدگرو گریب نواز سچے پاتشاہ جی سارے پتا ہیں ابھی انہوں کے بچے ہاں ہم بارک کو گر پتا ہے بے مت سمجھ آئے سچے پاتشاہ مہاراج صاحب کے چرنا چی بےنتی کرتے ہیں سچے پاتشاہ جنما جنماترا کی سان بھوک لگی ہوئی ہے آپ دارو کرپا کر کے ساری لا دیو کوئی ایسی کھان والی چیز بخشو جس کر کے آتم ترپتی ہو جائے سدا واسطے رج جائیے حضور سچے پاتشاہ کہنے رہے ابھی بیگم پورا شہر کو ناؤ دوک اندھو نہیں تے ٹھاؤ نہ تصویر خراج نہ مال خوف نہ خطا نہ سرف زوال ایسا جہاں پوتر شہر ہے نا اتنے سات سنگت روپ بڑے بڑے حق نے اتوں ابھی تمہیں کچھ چیزیں لیا کے خرید کے لیا کے دیا گے وہ گر سکھو تھی چک لینی وہ ساڈے واسطے مہاراج صاحب نے بخش کی اخنڈ کیرتن تین بھوجن چورا کہو نانک جس سدگر پورا نانک برہم گیانی کا بھوجن گیان جب برہم گیان روپی بھوجن لیا کے سانو کرپا کر کے چکایا اخنڈ کیرتن روپی بھوجن جب سانو چکایا ابھی رج گئے پہلے سی ساری ہو طرح کی نگاہ بلا ابھی کیرتن سن سن کے کیونیں ابھی برہم گیان پراپت ہو جاؤں گے سارے پرمیشور کی جوت ابھی کیونیں دیکھ لوا گے تھی سدگرو جی کہہ رہے ہو کہ سارے رب کی جوت ہے ਪਰ ਕੋਈ ਰੋਗੀ ਹੈ, ਕੋਈ ਸੋਗੀ ਹੈ, ਕੋਈ ਭੋਗੀ ਹੈ, ਕੋਈ ਜੋਗੀ ਹੈ, ਕੋਈ ਦੁਖੀ ਹੈ, ਕੋਈ ਸੁਖੀ ਹੈ, ਕੋਈ ਰਾਜਾ ਹੈ, ਕੋਈ ਪ੍ਰਜਾ ਹੈ, ਕੋਈ ਕੰਗਾਲ ਹੈ, ਕੋਈ ਅਮੀਰ ਹੈ, ਕੋਈ ਵੱਡਾ ਹੈ, ਕੋਈ ਛੋਟਾ ਹੈ, ਕੋਈ ਪਸ਼ੂ ਹੈ, ਕੋਈ ਪੰਛੀ ਹੈ, ਕੋਈ ਮਨੁੱਖ ਹੈ, ਕੋਈ ਗਿਰਛ ਹੈ, ਇਹਨਾਂ ਸਾਰਿਆਂ ਵਿੱਚ ਪਰਮੇਸ਼ਰ ਦੀ ਜੋਤ ਅਸੀਂ ਕਿਵੇਂ ਦੇਖਾਂਗੇ? ਬਹਾਦੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਜੋ ਅਸੀਂ ਤੁਹਾਨੂੰ ਭੋਜਨ ਦਿੱਤਾ ਇਹਨੂੰ ਅੰਦਰ ਗ੍ਰਹਿਣ ਕਰਕੇ ਵੇਖੋ। ਜਦੋਂ ਗ੍ਰਹਿਣ ਕੀਤਾ ਗੁਰੂ ਕੀ ਬਾਣੀ ਨੂੰ, ਉਸ ਮੌਕੇ ਤੇ ਭਰਮ ਦਾ ਪਰਦਾ ਜਿਹੜਾ ਸੀ ਦੂਰ ਹੋਇਆ, ਅਗਿਆਨ ਦਾ ਪਰਦਾ ਦੂਰ ਹੋਇਆ, ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸਾ ਮਾਨੇ ਆਏ। ਜਦੋਂ ਦਵੈਤ ਦਾ ਪਰਦਾ ਦੂਰ ਹੋਇਆ, ਫਿਰ ਪਤਾ ਲੱਗ ਗਿਆ ਕਿ ਸਾਰਿਆਂ ਦੇ ਵਿੱਚ ਉਹ ਜਿਵੇਂ ਸਾਰਿਆਂ ਬਰਤਨਾਂ ਦੇ ਵਿੱਚ ਖੰਡ ਹੀ ਖੰਡ ਸੀ, ਇਸੇ ਤਰ੍ਹਾਂ ਜਿੰਨੇ ਸਾਰੇ ਸਰੀਰ ਹਨ, ਆਕਾਰ ਹਨ, ਇਹ ਉਹਨਾਂ ਖਡੌਣਿਆਂ ਦੀ ਨਿਆਈ ਹਨ ਤੇ ਇਹਨਾਂ ਦੇ ਵਿੱਚ ਪਰਮੇਸ਼ਰ ਦੀ ਸੱਤਾ ਇੱਕੋ ਇੱਕ ਦੀ ਹੈ। ਉਹ ਆਪ ਖੰਡ ਦੀ ਨਿਆਈ ਸੂਤਰ ਆਤਮਾ ਸਾਰਿਆਂ ਵਿੱਚ ਇੱਕੋ ਇੱਕ ਆਪ ਹੀ ਮਿਲ ਰਿਹਾ ਹੈ। ਬਾਹਲਾ ਜਿਹੜਾ ਬਾਹਰਲੀ ਜਿਹੜੀ ਸੀ ਆਕਾਰ ਵਾਲੀ ਦ੍ਰਿਸ਼ਟੀ ਉਹ ਛੱਡ ਕਰਕੇ ਉਹ ਦਿਵ ਦ੍ਰਿਸ਼ਟੀ ਜਦੋਂ ਜਾਗ ਪਈ ਤਾਂ ਫਿਰ ਇਹ ਨਿਗਾਹ ਖੁੱਲ ਗਈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜੋ ਦਿਸਿਆ ਸੋ ਤੇਰਾ ਰੂਪ, ਜੋ ਦਿਸ ਰਿਹਾ ਵਾਹਿਗੁਰੂ ਸਭ ਤੇਰਾ ਹੀ ਤੇਰਾ ਰੂਪ ਸਾਨੂੰ ਦਿਸ ਰਿਹਾ ਹੈ।